ਖਬਰਾਂ ਦਾ ਬੁਲੇਟਿਨ ਲੈ ਕੇ ਸ਼੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ। ਅੱਜ ਦਿਨ ਐਤਵਾਰ 21 ਅਪ੍ਰੈਲ 9 ਵਿਸਾਖ ਨਾਨਕਸ਼ਾਹੀ ਸੰਮਤ 556। ਪਹਿਲਾਂ ਚੋਣਵੀਆਂ ਖਬਰਾਂ। ਜਲਵਾਯੂ ਤਬਦੀਲੀ, ਅੱਧਾ ਭਾਰਤ ਅਪ੍ਰੈਲ ਵਿੱਚ ਹੀ ਗਰਮ ਹੋਣ ਲੱਗਿਆ। ਬਿਹਾਰ ਵਿੱਚ 44 ਡਿਗਰੀ ਅਤੇ ਝਾਰਖੰਡ ਵਿੱਚ ਪਾਰਾ 46 ਡਿਗਰੀ ਦੇ ਪਾਰ। ਮਨੀਸ਼ ਸਿਸੋਦੀਆ ਦੀ ਜ਼ਮਾਨਤ 'ਤੇ ਫੈਸਲਾ 30 ਅਪ੍ਰੈਲ ਨੂੰ ਰਾਖਵਾਂ। ਜੇਲ੍ਹ ਪ੍ਰਸ਼ਾਸਨ ਨੇ ਆਖਿਆ ਕੇਜਰੀਵਾਲ ਨੂੰ ਇਨਸੂਲਿਨ ਦੀ ਜ਼ਰੂਰਤ ਨਹੀਂ, ਆਤਸ਼ੀ ਨੇ ਸਵਾਲ ਚੁੱਕੇ। ਰਾਹੁਲ ਨੇ ਆਖਿਆ ਸੰਵਿਧਾਨ ਅਤੇ ਲੋਕਤੰਤਰ ਬਚਾਉਣ ਨੂੰ ਲੜ ਰਹੇ ਹਾਂ। ਮੋਦੀ ਨੇ ਆਖਿਆ ਮੇਰੇ ਸਮੇਂ ਕਾਂਗਰਸ ਦੇ ਟੋਏ ਭਰਨ ਵਿੱਚ ਲੱਗ ਗਏ। ਅਮਿਤ ਸ਼ਾਹ ਨੇ ਆਖਿਆ ਕਾਂਗਰਸ ਸਮਾਜਵਾਦੀ ਪਾਰਟੀ ਦਾ ਸੁਪੜਾ ਸਾਫ਼। ਇਰਾਨ ਦਾ ਕਹਿਣਾ ਅਗਲੀ ਫੌਜੀ ਕਾਰਵਾਈ ਪੂਰੀ ਤਾਕਤ ਦੇ ਨਾਲ ਹੋਏਗੀ। ਪੰਜਾਬ ਵਿੱਚ ਮੀਂਹ ਅਤੇ ਗੜਿਆਂ ਕਰਕੇ ਹਜ਼ਾਰਾਂ ਏਕੜ ਕਣਕ ਖਰਾਬ। ਅਕਾਲੀ ਦਲ ਦੇ ਉਮੀਦਵਾਰ ਦੀ ਹਮਾਇਤ ਨਹੀਂ ਕਰਨਗੇ ਸੁਖਦੇਵ ਸਿੰਘ ਢੀਂਡਸਾ। ਲੁਧਿਆਣਾ ਵਿੱਚ ਉਮੀਦਵਾਰ ਬਾਰੇ ਸਹਿਮਤੀ ਨਾ ਬਣਨ 'ਤੇ ਖਾਲੀ ਹੱਥ ਪਰਤੇ ਸੁਖਬੀਰ ਬਾਦਲ। ਗੁਰਮੀਤ ਖੁੱਡੀਆ ਨੇ ਕਿਹਾ ਪੰਜਾਬ ਨਾਲ ਕੇਂਦਰ ਦੇ ਹਰ ਵਿਤਕਰੇ ਅੱਗੇ ਝੁਕਦੇ ਰਹੇ ਅਕਾਲੀ। ਮਨਹਾਨੀ ਕੇਸ ਵਿੱਚ ਆਮ ਆਦਮੀ ਪਾਰਟੀ ਦੀ ਵਿਧਾਇਕਾ ਵੱਲੋਂ ਅਦਾਲਤ ਵਿੱਚ ਸਮਰਪਣ। ਸਾਂਪਲਾ ਦੇ ਗਿਲੇ ਸ਼ਿਕਵੇ ਹਾਈਕਮਾਂਡ ਨੂੰ ਦੱਸਣਗੇ ਸੁਨੀਲ ਜਾਖੜ। ਹੁਣ ਖਬਰਾਂ ਦੀ ਵਿਸਥਾਰ। ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ ਸਮੇਤ ਅੱਧਾ ਭਾਰਤ ਅਪ੍ਰੈਲ ਵਿੱਚ ਹੀ ਗਰਮ ਹੋਣ ਲੱਗ ਪਿਆ ਹੈ। 13 ਸੂਬਿਆਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਨੂੰ ਟੱਪ ਗਿਆ। ਸਭ ਤੋਂ ਮਾੜੀ ਸਥਿਤੀ ਬਿਹਾਰ ਅਤੇ ਝਾਰਖੰਡ ਦੀ ਹੈ। ਦਿੱਲੀ ਵਿੱਚ 3 ਦਿਨਾਂ ਤੋਂ ਲੂ ਚੱਲਣ ਦਾ ਖਦਸ਼ਾ ਪ੍ਰਗਟ ਕੀਤਾ ਗਿਆ। ਸ਼ਨੀਵਾਰ ਨੂੰ ਉੱਤਰ ਪ੍ਰਦੇਸ਼, ਬਿਹਾਰ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤੇਲੰਗਾਨਾ, ਛੱਤੀਸਗੜ੍ਹ, ਉੜੀਸਾ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਝਾਰਖੰਡ, ਗੁਜਰਾਤ, ਕੇਰਲ ਅਤੇ ਤਾਮਿਲਨਾਡੂ ਦੇ ਕਈ ਇਲਾਕਿਆਂ ਵਿੱਚ ਲੂ ਦਾ ਪ੍ਰਕੋਪ ਦੇਖਿਆ ਗਿਆ। ਉੜੀਸਾ ਵਿੱਚ ਲੂ ਦੀ ਵਜ੍ਹਾ ਨਾਲ 62 ਸਾਲਾ ਵਿਅਕਤੀ ਦੀ ਜਾਨ ਚਲੀ ਗਈ। ਅਗਲੇ 4 ਦਿਨਾਂ ਵਿੱਚ ਹਾਲਾਤ ਹੋਰ ਬਦਤਰ ਹੋਣ ਦੀ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਨੇ ਮਹਾਰਾਸ਼ਟਰ ਦੇ 8 ਅਤੇ ਬਿਹਾਰ ਦੇ 13 ਜ਼ਿਲ੍ਹਿਆਂ ਵਿੱਚ ਲੂ ਦੀ ਚੇਤਾਵਨੀ ਜਾਰੀ ਕੀਤੀ ਹੈ। 13 ਸੂਬਿਆਂ ਵਿੱਚ 40 ਡਿਗਰੀ ਦੇ ਪਾਰ ਤਾਪਮਾਨ ਪਹੁੰਚ ਗਿਆ। 4 ਦਿਨ ਹਾਲਾਤ ਹੋਰ ਬਦਤਰ ਹੋਣ ਦਾ ਖਦਸ਼ਾ ਹੈ। 13 ਜ਼ਿਲ੍ਹਿਆਂ ਵਿੱਚ ਬਿਹਾਰ ਦੇ ਲੂ ਦੀ ਚੇਤਾਵਨੀ ਜਾਰੀ ਕੀਤੀ ਗਈ। ਅਫਗਾਨਿਸਤਾਨ ਤੋਂ ਉੱਠੀ ਗਰਮ ਹਵਾ ਦੇ ਵਾਵਰੋਲੇ ਨਾਲ ਗਰਮੀ ਵਿੱਚ ਤੇਜ਼ੀ ਆਈ ਹੈ। ਬਲੋਚਿਸਤਾਨ ਦੇ ਰਸਤੇ ਕੋਰੀਡੋਰ ਬਣਾਉਂਦਿਆਂ ਹੋਇਆਂ ਗਰਮ ਪੱਛੋਂ ਹਵਾ ਭਾਰਤ ਵਿੱਚ ਰਾਜਸਥਾਨ ਦੇ ਵਿੱਚ ਦਾਖਲ ਹੋਈ। ਇੱਥੋਂ ਉੱਤਰ ਪ੍ਰਦੇਸ਼ ਹੁੰਦਿਆਂ ਇਸ ਦਾ ਪ੍ਰਵਾਹ ਹੋਰਨਾਂ ਸੂਬਿਆਂ ਵਿੱਚ ਵੀ ਹੋ ਰਿਹਾ ਹੈ। ਆਬਕਾਰੀ ਨੀਤੀ ਮਾਮਲੇ ਵਿੱਚ CBI ਅਤੇ ED ਵੱਲੋਂ ਦਰਜ ਪੈਸੇ ਦੇ ਲੈਣ ਦੇਣ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ 'ਤੇ ਅਦਾਲਤ ਨੇ ਫੈਸਲਾ ਰਾਖਵਾਂ ਰੱਖ ਲਿਆ। ਅਦਾਲਤ ਇਸ ਮਾਮਲੇ ਵਿੱਚ 30 ਅਪ੍ਰੈਲ ਨੂੰ ਫੈਸਲਾ ਸੁਣਾ ਸਕਦੀ ਹੈ। ਇਰਾਨ 'ਤੇ ਇਜ਼ਰਾਈਲ ਡਰੋਨ ਹਮਲੇ ਤੋਂ ਬਾਅਦ ਤਣਾਅ ਡੂੰਘਾ ਹੋ ਗਿਆ। ਇਰਾਨ ਨੇ ਇਜ਼ਰਾਈਲ ਨੂੰ ਇੱਕ ਵਾਰ ਫਿਰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਸਨੇ ਕੋਈ ਕਾਰਵਾਈ ਕੀਤੀ ਤਾਂ ਉਹ ਅਗਲੀ ਵਾਰ ਪੂਰੀ ਤਾਕਤ ਨਾਲ ਜਵਾਬ ਦੇਵੇਗਾ। ਇਜ਼ਰਾਈਲ 'ਤੇ 300 ਤੋਂ ਵੱਧ ਮਿਜ਼ਾਈਲਾਂ 'ਤੇ ਡਰੋਨ ਹਮਲੇ ਕਰਨ ਤੋਂ ਬਾਅਦ ਤੋਂ ਹੀ ਇਰਾਨ ਇਹ ਕਹਿੰਦਾ ਰਿਹਾ ਕਿ ਜੇਕਰ ਦੁਸ਼ਮਣ ਦੇਸ਼ ਨੇ ਉਸਦੇ ਖਿਲਾਫ਼ ਕੋਈ ਹਮਲਾ ਕੀਤਾ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਦੋਨੇ ਹੀ ਪੱਖ ਇੱਕ ਦੂਜੇ ਨੂੰ ਲਗਾਤਾਰ ਚੇਤਾਵਨੀ ਦੇ ਰਹੇ ਨੇ। ਇਰਾਨ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਜੇਕਰ ਇਜ਼ਰਾਈਲ ਉਹਨਾਂ ਦੇ ਹਿੱਤਾਂ ਦੇ ਖਿਲਾਫ਼ ਕੰਮ ਕਰਦਾ ਹੈ ਤਾਂ ਇਰਾਨ ਤਤਕਾਲ ਇਸ ਦਾ ਜਵਾਬ ਦੇਵੇਗਾ। ਜੇਕਰ ਇਜ਼ਰਾਈਲ ਇੱਕ ਹੋਰ ਯਤਨ ਕਰਨਾ ਚਾਹੁੰਦਾ ਤਾਂ ਉਹ ਨਤੀਜਿਆਂ ਨੂੰ ਭੁਗਤਣ ਲਈ ਵੀ ਤਿਆਰ ਰਹੇ। ਉਹਨਾਂ ਆਖਿਆ ਕਿ ਸਾਡੀ ਅਗਲੀ ਪ੍ਰਤੀਕਿਰਿਆ ਤੁਰੰਤ ਅਤੇ ਵੱਡੇ ਪੱਧਰ 'ਤੇ ਹੋਏਗੀ। ਲੋਕ ਸਭਾ ਚੋਣਾਂ ਵਿੱਚ ਦੂਜੇ ਗੇੜ ਲਈ ਸਿਆਸੀ ਪਾਰਟੀਆਂ ਦੇ ਵੱਡੇ ਆਗੂਆਂ ਨੇ ਪੂਰੀ ਤਾਕਤ ਲਾ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਅਤੇ ਕਰਨਾਟਕ ਦੀਆਂ ਚੋਣ ਰੈਲੀਆਂ ਵਿੱਚ ਵਿਰੋਧੀ ਧਿਰ 'ਤੇ ਤਿੱਖਾ ਵਾਰ ਕੀਤਾ। ਮਹਾਰਾਸ਼ਟਰ ਵਿੱਚ ਮੋਦੀ ਨੇ ਆਖਿਆ ਕਿ ਸਾਡਾ ਜ਼ਿਆਦਾਤਰ ਸਮਾਂ ਕਾਂਗਰਸ ਦੇ ਟੋਏ ਭਰਨ ਵਿੱਚ ਲੱਗਿਆ ਅਤੇ ਅਗਲੇ 5 ਸਾਲਾਂ ਵਿੱਚ ਅਸੀਂ ਵਿਕਾਸ ਦੇ ਕਈ ਅਹਿਮ ਕੰਮ ਕਰਾਉਣੇ ਨੇ। ਉੱਧਰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ UP ਦੇ ਅਮਰੋਹਾ ਅਤੇ ਬਿਹਾਰ ਦੇ ਭਾਗਲਪੁਰ ਵਿੱਚ ਕੇਂਦਰ ਸਰਕਾਰ 'ਤੇ ਜੰਮ ਕੇ ਨਿਸ਼ਾਨਾ ਸਾਧਿਆਂ ਆਖਿਆ ਕਿ ਇੰਡੀਆ ਗੱਠਜੋੜ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਲਈ ਲੜ ਰਿਹਾ ਹੈ। ਅਮਰੋਹਾ ਵਿੱਚ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਦੀ ਪਹਿਲੀ ਸੰਯੁਕਤ ਰੈਲੀ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਨੇਤਾ ਅਖਿਲੇਸ਼ ਯਾਦਵ ਨੇ ਸੰਬੋਧਨ ਕੀਤਾ ਹੈ। ਰਾਹੁਲ ਨੇ ਆਖਿਆ ਕਿ ਜਾਤੀ ਜਨਗਣਨਾ ਹਰ ਵਰਗ ਨੂੰ ਹੱਕ ਦਿਵਾਉਣ ਲਈ ਬੇਹੱਦ ਅਹਿਮ ਹੈ। ਵਿਰੋਧੀ ਧਿਰ ਗੱਠਜੋੜ ਇੰਡੀਆ ਸਰਕਾਰ ਬਣਦਿਆਂ ਹੀ ਜਾਤੀ ਜਨਗਣਨਾ ਕਰਵਾਏਗੀ। ਉਹਨਾਂ ਆਖਿਆ ਕਿ ਕੇਂਦਰ ਸਰਕਾਰ ਨੇ ਬੀਤੇ 10 ਸਾਲਾਂ ਵਿੱਚ ਕਈ ਅਰਬਪਤੀਆਂ ਦੇ ਕਰਜ਼ੇ ਮਾਫ਼ ਕਰ ਦਿੱਤੇ। ਸਾਡੇ ਗੱਠਜੋੜ ਨੇ ਤੈਅ ਕੀਤਾ ਕਿ ਅਸੀਂ ਉਨੇ ਹੀ ਪੈਸੇ ਦਾ ਕਰਜ਼ਾ ਗਰੀਬਾਂ ਦਾ ਮਾਫ਼ ਕਰਾਂਗੇ। ਭਾਗਲਪੁਰ ਵਿੱਚ ਰਾਹੁਲ ਗਾਂਧੀ ਨੇ ਆਖਿਆ ਕਿ ਭਾਜਪਾ ਦੇ 400 ਪਾਰ ਦੇ ਨਾਅਰੇ ਦੇ ਉੱਤੇ ਭਾਜਪਾ ਅਤੇ NDA ਲੋਕ ਚਾਹੇ ਜਿੰਨਾ ਮਰਜ਼ੀ ਬੋਲ ਲੈਣ, ਲੇਕਿਨ ਸੱਚਾਈ ਹੈ ਕਿ 150 ਤੋਂ 1 ਵੀ ਸੀਟੋਂ ਵੱਧ ਨਹੀਂ ਜਿੱਤਣਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਰਿੰਦਾਵਨ ਵਿੱਚ ਚੋਣ ਸਭਾ ਦੌਰਾਨ ਸੰਬੋਧਨ ਕੀਤਾ ਕਿ ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਵਿੱਚ ਕਾਂਗਰਸ ਸਮਾਜਵਾਦੀ ਪਾਰਟੀ ਦਾ ਸੁਪੜਾ ਸਾਫ਼ ਹੋ ਗਿਆ। ਗ੍ਰਹਿ ਮੰਤਰੀ ਨੇ ਦਾਅਵਾ ਕੀਤਾ ਕਿ ਦੂਜੇ ਗੇੜ ਵਿੱਚ ਇਸ ਯਾਤਰਾ ਨੂੰ ਅੱਗੇ ਨਿਕਲ ਕੇ ਯੂਪੀ ਦੀ ਜਨਤਾ ਵਰਿੰਦਾਵਨ ਤੋਂ ਕਾਸ਼ੀ ਤੱਕ ਕਮਲ ਦੇ ਫੁੱਲ 'ਤੇ ਮੋਹਰ ਲਾਏਗੀ। ਸ਼ਾਹ ਨੇ ਆਖਿਆ ਕਿ ਸੂਬੇ ਵਿੱਚ 2017 ਵਿੱਚ ਯੋਗੀ ਆਏ ਤਾਂ ਕਾਨੂੰਨੀ ਵਿਵਸਥਾ ਸੁਧਰੀ। ਉਹਨਾਂ ਆਖਿਆ ਕਿ ਚੋਣਾਂ ਦੋ ਖੇਮਿਆਂ ਵਿਚਕਾਰ ਹੈ। 2014 ਵਿੱਚ ਵੈਸਟ ਯੂਪੀ ਵਾਲਿਆਂ ਨੇ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਇਆ ਅਤੇ ਉਹਨਾਂ ਨੇ ਦਹਿਸ਼ਤਗਰਦਾਂ ਨੂੰ ਘਰਾਂ ਵਿੱਚ ਵੜ ਕੇ ਮਾਰਿਆ। ਦੇਸ਼ ਨੂੰ ਸੁਰੱਖਿਅਤ ਕੀਤਾ ਅਤੇ ਦੇਸ਼ ਦੀ ਅਰਥ ਵਿਵਸਥਾ ਨੂੰ 5ਵੇਂ ਨੰਬਰ 'ਤੇ ਪਹੁੰਚਾਇਆ। ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਸੰਬੰਧਿਤ ਮੈਡੀਕਲ ਰਿਪੋਰਟ ਉਪ ਰਾਜਪਾਲ ਨੂੰ ਸੌਂਪ ਦਿੱਤੀ। ਇਸ ਵਿੱਚ ਦੱਸਿਆ ਗਿਆ ਕਿ ਉਹਨਾਂ ਨੂੰ ਫਿਲਹਾਲ ਇਨਸੂਲਿਨ ਲੈਣ ਦੀ ਜ਼ਰੂਰਤ ਨਹੀਂ, ਜ਼ਰੂਰਤ ਪੈਣ 'ਤੇ ਉਹਨਾਂ ਨੂੰ ਦੇ ਦਿੱਤਾ ਜਾਏਗਾ। ਤਿਹਾੜ ਜੇਲ੍ਹ ਵੱਲੋਂ ਮੁੱਖ ਮੰਤਰੀ ਦੀ ਸਿਹਤ ਜਾਂਚ ਨੂੰ ਲੈ ਕੇ ਉਪ ਰਾਜਪਾਲ ਦੀ ਰਿਪੋਰਟ ਦਿੱਤੀ ਗਈ। ਇਸ ਰਿਪੋਰਟ ਵਿੱਚ ਦੱਸਿਆ ਗਿਆ ਕਿ ਕੇਜਰੀਵਾਲ ਦੇ ਬਲੱਡ ਵਿੱਚ ਸ਼ੱਕਰ ਵਧਣ ਵਾਲਾ ਉਹ ਖਾਣਾ ਖਾ ਰਹੇ ਹੈ ਜੋ ਉਹਨਾਂ ਲਈ ਹਾਨੀਕਾਰਕ ਹੈ। ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਏਮਜ਼ ਨੂੰ ਮੁੱਖ ਮੰਤਰੀ ਦੇ ਖਾਣ ਪੀਣ ਨੂੰ ਲੈ ਕੇ ਚਿੱਠੀ ਲਿਖੀ ਗਈ। ਡਾਕਟਰਾਂ ਤੋਂ ਉਹਨਾਂ ਦੇ ਖਾਸ ਡਾਇਟ ਪਲਾਨ ਤਿਆਰ ਕਰਵਾਇਆ ਗਿਆ। ਉਹਨਾਂ ਨੂੰ ਏਮਜ਼ ਨੇ ਦੱਸਿਆ ਕਿ ਮੁੱਖ ਮੰਤਰੀ ਕੇਜਰੀਵਾਲ ਹਾਈ ਸ਼ੂਗਰ ਵਾਲਾ ਖਾਣਾ ਜਿਵੇਂ ਮਿਠਾਈਆਂ, ਕੇਲਾ, ਅੰਬ, ਫਲ ਦੀ ਚਾਟ, ਤਲਿਆ ਖਾਣਾ, ਨਮਕੀਨ ਭੁਜੀਆ, ਆਲੂ ਪੂੜੀ, ਅਚਾਰ ਖਾ ਰਹੇ ਨੇ। ਉਹਨਾਂ ਲਈ ਡਾਇਟ ਪਲਾਨ ਮੰਗਿਆ ਗਿਆ। ਇਸ ਵਿੱਚ ਡਾਕਟਰਾਂ ਨੇ ਇਹਨਾਂ ਸਾਰੀਆਂ ਚੀਜ਼ਾਂ ਦੇ ਖਾਣ 'ਤੇ ਰੋਕ ਲਾਈ ਹੈ ਅਤੇ ਨਾਲ ਹੀ ਜ਼ਿਆਦਾ ਤੇਲ ਵਾਲਾ ਖਾਣਾ ਨਾ ਖਾਣ ਦੀ ਸਲਾਹ ਦਿੱਤੀ। ਉੱਧਰ ਦਿੱਲੀ ਸਰਕਾਰ ਦੀ ਮੰਤਰੀ ਆਤਸ਼ੀ ਨੇ ਜੇਲ੍ਹ ਵਿੱਚ ਮੁੱਖ ਮੰਤਰੀ ਨੂੰ ਇਨਸੂਲਿਨ ਨਾ ਦੇਣ 'ਤੇ ਸਵਾਲ ਚੁੱਕਦੇ ਆਖਿਆ ਕਿ ਆਖਿਰਕਾਰ ਇਹਨਾਂ ਨੂੰ ਇਨਸੂਲਿਨ ਦਿੱਤੇ ਜਾਣ ਨੂੰ ਲੈ ਕੇ ਜੇਲ੍ਹ ਪ੍ਰਸ਼ਾਸਨ ਨੂੰ ਕੀ ਦਿੱਕਤ ਹੈ। ਉਹ 12 ਸਾਲਾਂ ਤੋਂ ਇਨਸੂਲਿਨ ਲੈ ਰਹੇ ਨੇ ਅਤੇ ਜੇਲ੍ਹ ਪ੍ਰਸ਼ਾਸਨ ਉਹਨਾਂ ਦੇ ਖਿਲਾਫ਼ ਕੰਮ ਕਰ ਰਿਹਾ ਹੈ। ਆਮ ਆਦਮੀ ਪਾਰਟੀ ਤੋਂ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕੇਂਦਰ ਸਰਕਾਰ 'ਤੇ ਸਵਾਲ ਚੁੱਕਦਿਆਂ ਆਖਿਆ ਕਿ ਕੇਂਦਰ ਨੇ ਭਾਜਪਾ ਉੱਪਰ ਲੱਗੇ ਦੋਸ਼ਾਂ ਨੂੰ ਲੁਕਾਉਣ ਦਾ ਯਤਨ ਕੀਤਾ ਜਿਸ ਗੱਲ ਦੇ ਸਾਰੇ ਤੱਥ ਸਾਹਮਣੇ ਆ ਗਏ। ਜਾਂਚ ਏਜੰਸੀ ਨੇ ਸ਼ਰਤ ਚੰਦਰ ਰੈਡੀ ਦੇ ਕਥਿਤ ਸ਼ਰਾਬ ਘੁਟਾਲੇ ਦਾ ਈਡੀ ਨੇ ਕਿੰਗ ਪਿੰਨ ਮੰਨਿਆ ਸੀ। ਉਸੇ ਤੋਂ ਭਾਜਪਾ ਨੇ ਚੋਣ ਬੌਂਡ ਦੇ ਤੌਰ 'ਤੇ ਚੰਦਾ ਲਿਆ। ਸੰਜੇ ਸਿੰਘ ਨੇ ਦੋਸ਼ ਲਾਇਆ ਕਿ ਸ਼ਰਤ ਰੈਡੀ ਨੇ ਭਾਜਪਾ ਨੂੰ ਚੋਣ ਬੌਂਡ ਦੇ ਜ਼ਰੀਏ ਕਰੀਬ 60 ਕਰੋੜ ਰੁਪਏ ਦਿੱਤੇ। ਸਵਾਲ ਉੱਠਦਾ ਕਿ ਕਾਰਵਾਈ ਜਿਹੜੇ ਲੋਕਾਂ 'ਤੇ ਹੋਣੀ ਚਾਹੀਦੀ ਹੈ ਉਹਨਾਂ 'ਤੇ ਨਹੀਂ ਹੋ ਰਹੀ। ਕਾਰਵਾਈ ਦਿੱਲੀ ਦੇ ਮੁੱਖ ਮੰਤਰੀ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਖਿਲਾਫ਼ ਹੋ ਰਹੀ ਹੈ। ਉਹਨਾਂ ਆਖਿਆ ਕਿ ਏਜੰਸੀਆਂ ਦੇ ਲੋਕਾਂ ਨੂੰ ਦੇਸ਼ ਦੀ ਜਨਤਾ ਦੇ ਟੈਕਸ ਤੋਂ ਤਨਖਾਹ ਮਿਲਦੀ ਹੈ ਅਤੇ ਉਹਨਾਂ ਨੂੰ ਪਾਰਟੀ ਬਣ ਕੇ ਕੰਮ ਨਹੀਂ ਕਰਨਾ ਚਾਹੀਦਾ। ਦੇਸ਼ ਦੀ ਰਾਜਧਾਨੀ ਦਿੱਲੀ ਦੇ ਭਾਰਤ ਮੰਡਪ ਵਿੱਚ ਅੱਜ ਜੈਨ ਸਮਾਜ ਵੱਲੋਂ ਭਗਵਾਨ ਮਹਾਂਵੀਰ ਦਾ 2550ਵਾਂ ਨਿਰਮਾਣ ਮਹਾਂ ਉਤਸਵ ਸਮਾਗਮ ਮਨਾਇਆ ਜਾ ਰਿਹਾ ਹੈ। ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਵਿੱਚ ਪੋਲਿੰਗ ਵਿੱਚ ਕਮੀ ਦੀ ਕਈ ਵਜ੍ਹਾ ਹੋ ਸਕਦੀ ਹੈ, ਲੇਕਿਨ ਇਸ ਨਾਲ ਰਾਜਨੀਤਿਕ ਪਾਰਟੀਆਂ ਦੇ ਪਰੇਸ਼ਾਨੀ ਦਿਖਾਈ ਦੇ ਰਹੀ ਹੈ। ਰਾਜਨੀਤਿਕ ਪਾਰਟੀਆਂ ਦੀ ਚਿੰਤਾ ਵੱਧ ਗਈ। ਬਾਕੀ ਗੇੜਾਂ ਵਿੱਚ ਸਾਰੀਆਂ ਪਾਰਟੀਆਂ ਦਾ ਮਿਸ਼ਨ ਮੋਡ 'ਤੇ ਕੰਮ ਹੋਏਗਾ। ਸੱਤਾਧਾਰੀ ਭਾਜਪਾ ਦੇ ਇਸ ਦੇ ਸਹਿਯੋਗੀ ਭਾਵੇਂ ਵੱਡੇ ਦਾਅਵੇ ਕਰ ਰਹੇ ਆ, ਲੇਕਿਨ ਉਹਨਾਂ ਦੇ ਅੰਦਰ ਵੀ ਇੱਕ ਇੱਕ ਬੂਥ ਨੂੰ ਲੈ ਕੇ ਮੰਥਨ ਹੋ ਰਿਹਾ ਅਤੇ ਅੱਗੇ ਦੀ ਰਣਨੀਤੀ 'ਤੇ ਕੰਮ ਹੋ ਰਿਹਾ। ਦੂਜੇ ਪਾਸੇ ਵਿਰੋਧੀ ਧਿਰ ਇੰਡੀਆ ਗੱਠਜੋੜ ਅਤੇ ਹੋਰਨਾਂ ਪਾਰਟੀਆਂ ਵੱਲੋਂ ਇਸੇ ਤਰ੍ਹਾਂ ਦੇ ਸਰਵੇਖਣ ਦੇ ਨਾਲ ਇਹ ਗੱਲ ਵੀ ਚਰਚਾ ਵਿੱਚ ਹੈ ਵੀ ਕਈ ਸਥਾਨਾਂ 'ਤੇ ਵੋਟਰਾਂ ਨੂੰ ਵੋਟ ਪਾਉਣ ਨਹੀਂ ਦਿੱਤਾ ਗਿਆ। ਬੀਤੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਇਹਨਾਂ ਚੋਣਾਂ ਵਿੱਚ ਹੁਣ ਤੱਕ ਦੇ ਅੰਤਿਮ ਅੰਕੜਿਆਂ ਮੁਤਾਬਕ ਪੋਲਿੰਗ ਵਿੱਚ ਲਗਭਗ 6% ਦੀ ਕਮੀ ਆਈ ਹੈ। 2014 ਵਿੱਚ 66% ਅਤੇ 2019 ਵਿੱਚ 67% ਵਿੱਚ ਲਗਾਤਾਰ ਵੱਧ ਰਹੀ ਪੋਲਿੰਗ ਤੋਂ ਬਾਅਦ ਇਸ ਵਾਰ ਪਹਿਲੇ ਗੇੜ ਵਿੱਚ ਤੇਜ਼ ਗਿਰਾਵਟ 62% ਨੂੰ ਲੈ ਕੇ ਰਾਜਨੀਤਿਕ ਪਾਰਟੀਆਂ ਵਿੱਚ ਮੰਥਨ ਦੇ ਵੱਖ ਵੱਖ ਦਾਅਵੇ ਨੇ। ਸੱਤਾਧਾਰੀ ਭਾਜਪਾ ਇਸ ਤੋਂ ਚਿੰਤਤ ਤਾਂ ਨਹੀਂ, ਲੇਕਿਨ ਅੰਦਰੂਨੀ ਤੌਰ 'ਤੇ ਇਸ ਨੂੰ ਚੰਗਾ ਨਹੀਂ ਮੰਨਿਆ ਜਾ ਰਿਹਾ। ਇਸ 'ਤੇ ਬਾਕੀ ਗੇੜਾਂ ਵਿੱਚ ਵਰਕਰਾਂ ਨੂੰ ਵੀ ਜ਼ਿਆਦਾ ਤੋਂ ਜ਼ਿਆਦਾ ਵੋਟਾਂ ਪਾਉਣ ਲਈ ਇਕੱਠੇ ਹੋਣ ਲਈ ਆਖਿਆ ਗਿਆ। ਭਾਜਪਾ ਨੂੰ ਇੰਨੇ ਘੱਟ ਪੋਲਿੰਗ ਹੋਣ ਦੀ ਉਮੀਦ ਨਹੀਂ ਸੀ, ਉਹ ਵੀ ਤਦ ਜਦੋਂ ਹਾਲੇ ਗਰਮੀ ਆਪਣਾ ਰੂਪ ਨਹੀਂ ਦਿਖਾ ਸਕੀ। ਅਜੇ ਵਿੱਚ ਹਰ ਸੀਟ 'ਤੇ ਵੱਖ ਵੱਖ ਸਰਵੇਖਣ ਕੀਤਾ ਜਾ ਰਿਹਾ। ਇਸ ਵਿੱਚ ਹਰ ਬੂਥ ਦੇ ਏਜੰਟਾਂ ਦੇ ਜ਼ਰੀਏ ਅੰਕੜਾ ਤਿਆਰ ਕੀਤਾ ਜਾ ਰਿਹਾ ਕਿ ਇਸ ਬੂਥ 'ਤੇ ਸਵੇਰ ਤੋਂ ਸ਼ਾਮ ਤੱਕ ਕਿਸ ਤਰ੍ਹਾਂ ਦੀ ਵੋਟਿੰਗ ਹੋਈ ਅਤੇ ਭਾਜਪਾ ਅਤੇ ਵਿਰੋਧੀ ਕਿਸ ਤਰ੍ਹਾਂ ਦੇ ਸਮਰਥਕ ਜ਼ਿਆਦਾ ਰਹੇ। ਬਾਕੀ ਗੇੜਾਂ ਲਈ ਇਸ 'ਤੇ ਹੁਣ ਹੋਰ ਜ਼ਿਆਦਾ ਸਖਤੀ ਨਾਲ ਰਣਨੀਤੀ 'ਤੇ ਕੰਮ ਸ਼ੁਰੂ ਕਰ ਦਿੱਤਾ ਗਿਆ। ਸਭ ਤੋਂ ਜ਼ਿਆਦਾ ਚਿੰਤਾ ਹਿੰਦੀ ਪੱਟੀ ਦੇ ਸੂਬਿਆਂ ਨੂੰ ਲੈ ਕੇ ਹੈ ਜੋ ਭਾਜਪਾ ਦਾ ਗੜ੍ਹ ਹੈ ਅਤੇ ਵਿਰੋਧੀ ਧਿਰ ਦੀਆਂ ਬੀਤੀਆਂ ਚੋਣਾਂ ਵਿੱਚ ਇੱਥੋਂ ਬੁਰੀ ਤਰ੍ਹਾਂ ਹਾਰ ਦੇਖਣੀ ਪਈ ਸੀ। ਪਹਿਲੇ ਗੇੜ ਵਿੱਚ ਬਿਹਾਰ ਦੀਆਂ 4, ਯੂਪੀ ਦੀਆਂ 8, ਉੱਤਰਾਖੰਡ ਦੀਆਂ ਸਾਰੀਆਂ 5, ਰਾਜਸਥਾਨ ਦੀਆਂ 12, ਮੱਧ ਪ੍ਰਦੇਸ਼ ਦੀਆਂ 8 ਅਤੇ ਛੱਤੀਸਗੜ੍ਹ ਦੀ 1 ਸੀਟ ਲਈ ਵੋਟਾਂ ਪਈਆਂ। ਭਾਜਪਾ ਆਗੂਆਂ ਦਾ ਕਹਿਣਾ ਕਿ ਸੱਤਾ ਬਰਕਰਾਰ ਰਹਿਣ ਦੇ ਮਾਹੌਲ ਕਰਕੇ ਪੋਲਿੰਗ ਵਿੱਚ ਕਮੀ ਹੋਈ ਹੈ, ਬਦਲਾਅ ਲਈ ਜ਼ਿਆਦਾ ਵੋਟਿੰਗ ਹੁੰਦੀ ਹੈ। ਪਾਰਟੀ ਦਾ ਸਰਵੇਖਣ ਹੈ ਕਿ ਹਰ ਸੂਬਾ ਅਤੇ ਹਰ ਸੀਟ 'ਤੇ ਪੋਲਿੰਗ ਘੱਟ ਹੋਣ ਦੀ ਅਲੱਗ ਅਲੱਗ ਵਜ੍ਹਾ ਹੈ। ਪਾਰਟੀ ਨੇਤਾ ਦੱਬੀ ਜਵਾਨ ਵਿੱਚ ਇਹ ਵੀ ਕਹਿ ਰਿਹਾ ਕਿ ਬੀਤੀਆਂ ਚੋਣਾਂ ਵਿੱਚ ਸੰਵੇਦਨਸ਼ੀਲ ਕਹੇ ਜਾਣ ਵਾਲੇ ਬੂਥਾਂ 'ਤੇ ਪੋਲਿੰਗ ਵਧਾਉਣ ਵਾਲੇ ਇਸ ਵਾਰ ਕਿੱਥੇ ਗਏ, ਖਾਸ ਕਰਕੇ ਉੱਤਰ ਪ੍ਰਦੇਸ਼ ਨੂੰ ਲੈ ਕੇ ਇਹ ਗੱਲ ਕਹੀ ਜਾ ਰਹੀ ਹੈ। ਲਖਨਊ ਵਿੱਚ ਪਹਿਲੇ ਗੇੜ ਵਿੱਚ ਘੱਟ ਪੋਲਿੰਗ ਨੇ ਅੱਗੇ ਦੇ ਗੇੜਾਂ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ। ਵੋਟਰਾਂ ਦੀ ਨਿਰਾਸ਼ਾ ਨੇ ਸਿਆਸੀ ਪਾਰਟੀਆਂ ਤੋਂ ਲੈ ਕੇ ਚੋਣ ਕਮਿਸ਼ਨ ਤੱਕ ਬੇਚੈਨੀ ਵਧਾ ਦਿੱਤੀ। ਭਿਆਨਕ ਗਰਮੀ, ਘੱਟ ਵੋਟਿੰਗ ਅਤੇ ਤੀਜਾ ਤਿਕੋਣ ਬਣ ਕੇ ਉਸਨੇ ਉਭਰੇ ਹਾਥੀ ਨੇ ਵੋਟਾਂ ਦਾ ਗੁਣਾ ਗਣਿਤ ਲਾਉਣ ਵਾਲਿਆਂ ਦਾ ਮੱਥਾ ਚੱਕਰਾ ਦਿੱਤਾ ਹੈ। ਅਜਿਹੇ ਵਿੱਚ ਅੱਗੇ ਦੇ ਗੇੜਾਂ ਨੂੰ ਲੈ ਕੇ ਭਾਜਪਾ ਸਣੇ ਸਾਰੀਆਂ ਪਾਰਟੀਆਂ ਨਵੇਂ ਸਿਰੇ ਤੋਂ ਰਣਨੀਤੀ ਬਣਾਉਣ ਵਿੱਚ ਲੱਗੀਆਂ। ਵੈਸੇ ਤਾਂ ਪੱਛਮੀ ਯੂਪੀ ਦੇ ਜਿਸ ਹਿੱਸੇ ਵਿੱਚ ਪਹਿਲੇ ਗੇੜ ਵਿੱਚ ਵੋਟਾਂ ਪਈਆਂ, ਸਮਾਜਿਕ ਤਾਣੇ ਬਾਣੇ ਦੇ ਹਿਸਾਬ ਨਾਲ ਉਸ ਦਾ ਮਿਜਾਜ ਥੋੜ੍ਹਾ ਅਲੱਗ ਹੈ। 2019 ਦੀ ਗੱਲ ਕਰੀਏ ਤਾਂ ਗਰਮੀ ਤਦ ਵੀ ਘੱਟ ਨਹੀਂ ਸੀ, ਲੇਕਿਨ ਸਿਆਸੀ ਪਾਰਾ ਤਦ ਜ਼ਿਆਦਾ ਵਧਿਆ ਹੋਇਆ ਸੀ। ਸਮਾਜਵਾਦੀ ਪਾਰਟੀ, ਬਸਪਾ ਅਤੇ ਰਾਸ਼ਟਰੀ ਲੋਕਦਲ ਇਕੱਠੇ ਸਨ ਅਤੇ ਭਾਜਪਾ ਅਤੇ ਕਾਂਗਰਸ ਵੱਖ ਵੱਖ ਚੋਣ ਲੜ ਰਹੇ ਸਨ। ਆਮ ਚੋਣਾਂ ਤੋਂ ਤੁਰੰਤ ਬਾਅਦ ਗਲੋਬਲ ਡਿਪਲੋਮੈਸੀ ਦਾ ਦੌਰ ਸ਼ੁਰੂ ਹੋ ਸਕਦਾ। ਇਸ ਦਾ ਅਸਰ ਨਵੀਂ ਸਰਕਾਰ ਦੇ ਗਠਨ ਦੀ ਤਰੀਕ 'ਤੇ ਵੀ ਦੇਖ ਸਕਦਾ। ਚਰਚਾਵਾਂ ਨੇ ਕਿ ਜੇਕਰ ਦੁਬਾਰਾ NDA ਚੋਣਾਂ ਵਿੱਚ ਜਿੱਤ ਹਾਸਲ ਕਰਦਾ ਹੈ ਤਾਂ 4 ਜੂਨ ਤੋਂ ਤੁਰੰਤ ਬਾਅਦ ਸਹੁੰ ਚੁੱਕ ਸਮਾਗਮ ਅਤੇ ਮੰਤਰੀ ਮੰਡਲ ਦਾ ਗਠਨ ਹੋ ਸਕਦਾ ਹੈ। ਦਰਅਸਲ 12 ਜੂਨ ਤੋਂ 17 ਜੂਨ ਵਿਚਕਾਰ ਦੇਸ਼ ਦੇ ਪ੍ਰਧਾਨ ਮੰਤਰੀ 2 ਵੱਡੇ ਗਲੋਬਲ ਈਵੈਂਟ ਵਿੱਚ ਹਿੱਸਾ ਲੈਣਗੇ। 13 ਜੂਨ ਤੋਂ 15 ਜੂਨ ਵਿਚਕਾਰ ਇਟਲੀ ਵਿੱਚ G7 ਸਿਮਟ ਹੋਣਾ। ਅਮਰੀਕਾ, ਫਰਾਂਸ, ਇੰਗਲੈਂਡ, ਇਟਲੀ, ਜਰਮਨ, ਜਪਾਨ ਅਤੇ ਕੈਨੇਡਾ ਵਾਲੇ G7 ਵਿੱਚ ਭਾਗ ਲੈਣ ਲਈ ਮੇਜ਼ਬਾਨੀ ਇਟਲੀ ਨੇ ਭਾਰਤ ਨੂੰ ਬਤੌਰ ਵਿਸ਼ੇਸ਼ ਗੈਸਟ ਸੱਦਾ ਭੇਜਿਆ। ਭਾਰਤ ਵਿੱਚ ਐਸੇ ਅਹਿਮ ਗਲੋਬਲ ਮੰਚ ਦੇ ਹਿੱਸੇਦਾਰੀ ਤੋਂ ਪਰਹੇਜ਼ ਨਹੀਂ ਹੋਏਗਾ। 16 ਜੂਨ ਤੋਂ ਸਵਿਟਜ਼ਰਲੈਂਡ ਤੋਂ ਰੂਸ ਯੂਕਰੇਨ ਦੀ ਜੰਗ ਵਿਚਕਾਰ ਸ਼ਾਂਤੀ ਦੀ ਪਹਿਲ ਨੂੰ ਲੈ ਕੇ ਵੱਡੀ ਗਲੋਬਲ ਮੀਟਿੰਗ ਪ੍ਰਸਤਾਵਿਤ ਹੈ। ਭਾਰਤ ਨੂੰ ਇਸ ਵਿੱਚ ਵੀ ਭਾਗ ਲੈਣ ਲਈ ਸੱਦਾ ਭੇਜਿਆ ਗਿਆ ਹੈ। ਭਾਰਤ ਇਸ ਵਿੱਚ ਭਾਗ ਲੈਣ ਦਾ ਇੱਛੁਕ ਹੈ। ਕੁੱਲ ਮਿਲਾ ਕੇ 12 ਜੂਨ ਤੋਂ 1 ਹਫ਼ਤੇ ਤੋਂ ਵੱਧ ਸਮੇਂ ਤੱਕ ਚੱਲਣ ਵਾਲੇ ਗਲੋਬਲ ਈਵੈਂਟ ਨੂੰ ਦੇਖਦਿਆਂ 4 ਜੂਨ ਨੂੰ ਚੋਣ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਨਵੀਂ ਸਰਕਾਰ ਦੇ ਗਠਨ ਵਿੱਚ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ। ਪਿਛਲੀ ਵਾਰ 2019 ਵਿੱਚ 23 ਮਈ ਨੂੰ ਚੋਣ ਨਤੀਜਾ ਆਇਆ ਸੀ ਅਤੇ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ਨੇ ਨਤੀਜੇ ਦੇ 1 ਹਫ਼ਤੇ ਬਾਅਦ 30 ਮਈ ਨੂੰ ਸਹੁੰ ਚੁੱਕੀ ਸੀ। ਇਸ ਤੋਂ ਪਹਿਲਾਂ 2014 ਵਿੱਚ 16 ਮਈ ਨੂੰ ਚੋਣ ਨਤੀਜਾ ਆਇਆ ਸੀ ਅਤੇ ਉਸੇ ਮਹੀਨੇ 10 ਦਿਨ ਬਾਅਦ 26 ਮਈ ਨੂੰ ਪਹਿਲੀ ਵਾਰ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਦੀ ਸਹੁੰ ਚੁੱਕੀ ਸੀ। ਇਸ ਵਾਰ 7 ਗੇੜਾਂ ਦੀਆਂ ਚੋਣਾਂ 1 ਜੂਨ ਨੂੰ ਸਮਾਪਤ ਹੋ ਰਹੀਆਂ, 4 ਜੂਨ ਨੂੰ ਨਤੀਜੇ ਆਉਣਗੇ। ਅਜਿਹੇ ਗਲੋਬਲ ਸਿਮਟ ਵਿੱਚ ਭਾਗ ਲੈਣ ਲਈ ਦੇਸ਼ ਦੇ ਮੁਖੀ ਨੂੰ ਸੱਦਾ ਮਿਲਦਾ ਅਤੇ ਚੋਣ ਨਤੀਜੇ ਬਾਅਦ ਵਿੱਚ ਜੋ ਸਰਕਾਰ ਬਣੇਗੀ, ਜਿਹੜਾ ਵੀ ਪ੍ਰਧਾਨ ਮੰਤਰੀ ਹੋਏਗਾ, ਉਹ ਇਹਨਾਂ ਪ੍ਰੋਗਰਾਮਾਂ ਵਿੱਚ ਭਾਗ ਲੈ ਸਕਦਾ ਹੈ। ਅਕਾਲੀ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਆਖਿਆ ਕਿ ਉਮੀਦਵਾਰ ਦਾ ਫੈਸਲਾ ਲੈਣ ਵਾਲਿਆਂ ਨੂੰ ਫੈਸਲਾ ਮੁਬਾਰਕ। ਉਹਨਾਂ ਆਖਿਆ ਕਿ ਅਸੀਂ ਹਮੇਸ਼ਾ ਪੰਥ ਦੀ ਚੜ੍ਹਦੀ ਕਲਾ ਲਈ ਕਾਮਨਾ ਕੀਤੀ ਹੈ ਅਤੇ ਕਰਦੇ ਰਵਾਂਗੇ। ਸਾਨੂੰ ਕਿਸੇ ਤੋਂ ਪੰਥ ਪ੍ਰਸਤੀ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਅਤੇ ਨਾ ਹੀ ਅਕਾਲੀ ਹੋਣ ਦਾ ਕੋਈ ਸਬੂਤ ਦੇਣ ਦੀ ਲੋੜ ਹੈ। ਉੱਧਰ ਅਕਾਲੀ ਦਲ ਦੇ ਉਮੀਦਵਾਰ ਦੀ ਹਮਾਇਤ ਢੀਂਡਸਾ ਸਮਰਥਕ ਨਹੀਂ ਕਰਨਗੇ। ਪੰਜਾਬ ਦੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੇ ਆਖਿਆ ਕਿ ਪੰਜਾਬ ਨਾਲ ਕੇਂਦਰ ਦੇ ਹਰ ਵਿਤਕਰੇ ਅੱਗੇ ਅਕਾਲੀ ਝੁੱਕਦੇ ਰਹੇ। ਉਹਨਾਂ ਆਖਿਆ ਕਿ ਖੇਤੀ ਕਾਨੂੰਨਾਂ ਨੂੰ ਪ੍ਰਵਾਨਗੀ ਦੇਣ ਵਾਲੀ ਕੈਬਨਿਟ ਵਿੱਚ ਹਰਸਿਮਰਤ ਦੇ ਸ਼ਾਮਲ ਹੋਣ ਦਾ ਦੋਸ਼ ਹੈ। ਲੁਧਿਆਣਾ ਵਿੱਚ ਉਮੀਦਵਾਰ ਬਾਰੇ ਸਹਿਮਤੀ ਨਾ ਬਣਨ 'ਤੇ ਖਾਲੀ ਹੱਥ ਸੁਖਬੀਰ ਬਾਦਲ ਪਰਤ ਆਏ। ਇਸ ਦੇ ਨਾਲ ਹੀ ਹੁਣ ਤੁਸੀਂ ਜਸਵਿੰਦਰ ਸਿੰਘ ਬਿੱਟਾ ਨੂੰ ਇਜਾਜ਼ਤ ਦਿਓ। ਧੰਨਵਾਦ। ਸਤਿ ਸ਼੍ਰੀ ਅਕਾਲ।